ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੇਈੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਭਰ ਜੋਬਨ ਮੈਂ ਮਤ ਪੇਈੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨ ਜਾਣੀ ਭਰਮ ਪੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਸਤਿਗੁਰ ਪੂਛਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਮੂਕ ਪੁਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ तुम कथा सुधारी। दशा पातशाहियां दी आत्मक जागदी जोत, ज्ञान स्वरूप शब्दावतार, प्रगट गुरां की देह, प्रतख सतगुरु श्री गुरु ग्रंथ साहिब जी महाराज जी दी पावन हजूरी विखे अमृत वेले सचखंड दरबार साहिब हरिमंदर साहिब जी तो सतगुरु श्री गुरु ग्रंथ साहिब जी महाराज जी दा पावन बख्शिया होया उपदेश हुक्म रोजाना आपां गुरुद्वारा मंजी साहिब दीवान हाल श्री अमृतसर साहिब इत्थों PTC चैनल ते लाइव सारे संसार अंदर बैठ के गुरु ग्रंथ साहिब महाराज दा पावन हुक्म उपदेश गुर शब्द दी विचार सरवण करदे हां। आओ फतेह बुलाइए, वाहे गुरु जी का खालसा वाहे गुरु जी की फतेह। सतगुरु जी ने गुरबाणी अंदर साडे कलयुगी जीवां दे समझाउण दे वास्ते वख वख तरीके वरते हैं जो साडे जीवन दे विच साडी वरतों दे विच आउंदे हैं। उन्हां द्वारा सतगुरु जी ने सानू रूहानियत दा अध्यात्म दा उपदेश बख्शिया है। अज जो सतगुरु जी ने पावन हुक्म बख्शिया उस विच बाहरला जो भाव है वह है जिस तरह एक नौजवान बच्ची जदों जवान हो जावे उदों फिर वह अपने पेकियां दे घर नहीं रहिंदी, माता पिता उहदी सगाई कर देंदे हन, उहदे वास्ते वर दी भाल करदे हन, व्याही जांदी है। इह प्रमाण नूं सतगुरु जी ने मुख रखिया। हुण इह वी संसार अंदर मन्निया जांदा है वी जिहड़ी बीबी मंगी जावे ते उहदा पति चढ़ाई कर जावे, पुराने ख्यालां अनुसार उस नूं वी कहा सी भी ए रंडी हो गई, ए विधवा हो गई, उन्हों भी चंगा नहीं मन्निया जांदा सी। दूसरा है विआह तो बाद जे पति दे नाल सुभा ना मिलिया जां सुभा ना मिलाया तां वी जीवन सुखदाई नहीं हुंदा, ते जे पति दी आग्या दे विच रहे उहदी रजा अंदर रहे फिर पति दी प्रसन्नता होएगी, जो भी उहदी इच्छा होएगी खास होएगी उह पति पूरी करदा है ते गृहस्त जीवन सुख शांति दे नाल खुशियां दे नाल बतीत हुंदा है। ਇਹ ਤਾਂ ਹੈ ਬਾਹਰਲਾ ਭਾਵ। ਹੁਣ ਇਸੇ ਨੂੰ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਹੁਕਮਨਾਮੇ ਦੁਆਰਾ ਅੰਤਰੀ ਭਾਵ ਅੰਦਰ ਇਸ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਅਸੀਂ ਸਾਰੇ ਹੀ ਜੀਵ ਇਸਤਰੀਆਂ ਰੂਪ ਹਾਂ, ਏਕਾ ਪੁਰਖ ਸਵਾਈ ਨਾਰ, ਨਾਨਕ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਪੁਰਖ ਪੂਰਨ ਇੱਕ ਪਰਮਾਤਮਾ ਹੀ ਹੈ, ਬਾਕੀ ਸਾਰੇ ਅਧੂਰੇ ਹਨ, ਸਾਰਿਆਂ ਵਿੱਚ ਕਮੀਆਂ ਹਨ, ਪੂਰਨ ਕੋਈ ਨਹੀਂ ਹੈ। ਪੂਰਨ ਤਾਂ ਪੁਰਖ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਹੈ। ਅਤੇ ਹੁਣ ਇਹ ਸੰਸਾਰ ਜਿਹੜਾ ਹੈ ਇਹ ਸਾਡਾ ਪੇਕਾ ਘਰ ਹੈ, ਅਤੇ ਪੇਕੇ ਘਰ ਵਿੱਚ ਜਿਹੜੀ ਬੱਚੀ ਘਰ ਦਾ ਕੰਮ ਸਿੱਖਦੀ ਹੈ, ਚੰਗਾ ਚੱਜ ਅਚਾਰ ਸਿੱਖਦੀ ਹੈ, ਮਾਤਾ ਪਿਤਾ ਤੋਂ ਜੋ ਉਸ ਨੂੰ ਜੀਵਨ ਦੀ ਜਾਚ ਪ੍ਰਾਪਤ ਹੁੰਦੀ ਹੈ, ਉਹ ਜੀਵਨ ਦੀ ਜਾਚ ਸਿੱਖੀ ਹੋਈ ਇਸਤਰੀ ਫਿਰ ਪੇਕੇ ਘਰ ਵਿੱਚ ਤੋਂ ਜਾ ਕੇ ਸਹੁਰੇ ਘਰ ਵਿੱਚ ਉਹਨੂੰ ਸੁੱਖ ਹੁੰਦਾ ਹੈ, ਉਹਨੂੰ ਮਾਣ ਮਿਲਦਾ ਹੈ, ਵਡਿਆਈ ਮਿਲਦੀ ਹੈ ਵੀ ਬਹੁਤ ਚੰਗੀ ਬੱਚੀ ਹੈ, ਮਾਤਾ ਪਿਤਾ ਨੇ ਚੰਗੇ ਇਸ ਨੂੰ ਸੰਸਕਾਰ ਦਿੱਤੇ ਹਨ, ਚੰਗੀ ਸੂਝ ਹੈ ਤਾਂ ਸਾਰੇ ਹੀ ਚੰਗੇ ਕੰਮ ਜਾਣਦੀ ਹੈ, ਚੰਗੇ ਗੁਣਾਂ ਵਾਲੀ ਹੈ, ਉਹਦਾ ਮਾਣ ਸਨਮਾਨ ਹੁੰਦਾ ਹੈ ਸਹੁਰੇ ਘਰ ਦੇ ਵਿੱਚ ਜਾ ਕੇ। ਘਰ ਪਰਿਵਾਰ ਨੂੰ ਵੀ ਚੰਗੀ ਲੱਗਦੀ ਹੈ ਅਤੇ ਪਤੀ ਨੂੰ ਵੀ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਇਹ ਸੰਸਾਰ ਜਿਸ ਤਰ੍ਹਾਂ ਲੜਕੀ ਸਦਾ ਆਪਣੇ ਪੇਕੇ ਘਰ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਅਸੀਂ ਸਾਰੇ ਜਿੰਨੇ ਵੀ ਜੀਵ ਇਸ ਸੰਸਾਰ 'ਤੇ ਆਏ ਹਾਂ ਇਹ ਸੰਸਾਰ ਰੂਪੀ ਪੇਕੇ ਘਰ ਵਿੱਚ ਨਹੀਂ ਰਹਿ ਸਕਦੇ। ਸਭਨਾ ਸਾਹੁਰੈ ਵੰਝਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸਾਰਿਆਂ ਦਾ ਮੁਕਲਾਵਾ ਹੋਣਾ ਹੈ, ਸਾਰਿਆਂ ਨੇ ਇੱਥੋਂ ਜਾਣਾ ਹੈ। ਹੁਣ ਇਸ ਭਾਵ ਦੀ ਵਿਆਖਿਆ ਜੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਉਹ ਪਾਵਨ ਵਿਚਾਰ ਉਪਦੇਸ਼ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਏਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਅੰਦਰ ਛੰਤ ਨਾਮ ਬਾਣੀ ਦਾ ਹੈ, ਛੰਤ ਨਾਮ ਸ਼ਬਦ ਦੀ ਚਾਲ ਦਾ ਵੀ ਹੈ। ਮਹੱਲਾ ਦਾ ਅਰਥ ਸਰੂਪ ਜਾਂ ਪਾਤਸ਼ਾਹ ਹੈ। ਅਕਾਲ ਪੁਰਖ ਵਾਹਿਗੁਰੂ ਦੇ ਪਹਿਲੇ ਸਰੂਪ, ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਘਰ ਤੋਂ ਭਾਵ ਸੁਰ ਤਾਲ ਹੈ, ਪਹਿਲੇ ਘਰ ਵਿੱਚ ਇਹ ਸ਼ਬਦ ਦਾ ਗਾਇਨ ਕਰਨਾ। ਸਤਿਗੁਰੂ ਜੀ ਮੰਗਲ ਕਰਦੇ ਹਨ, ਇਸ ਨੂੰ ਵਿਦਵਾਨ ਵਸਤੂ ਨਿਰਦੇਸ਼ ਮੰਗਲ ਕਹਿੰਦੇ ਹਨ। ਵਸਤੂ ਅਕਾਲ ਪੁਰਖ ਵਾਹਿਗੁਰੂ ਦਾ ਜਿਹਦੇ ਵਿੱਚ ਨਿਰਣਾ ਹੋਵੇ ਵਿਚਾਰ ਹੋਵੇ। ਇੱਕ ਨਾਮ ਹੈ ਅਦੁੱਤੀ ਦਾ, ਜਿਸ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ। ਇਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ, ਜੋ ਓਅੰਕਾਰ ਸ਼ਬਦ ਸੀ, ਜੋ ਓਮ ਸ਼ਬਦ ਸੀ, ਇਹਦੇ ਸੰਸਾਰ ਦੇ ਲੋਕਾਂ ਨੇ ਬੜੇ ਝਗੜੇ ਪਾਏ ਹੋਏ ਸਨ। 63 ਪ੍ਰਕਾਰ ਦਾ ਓਮ ਦਾ ਭੇਦ ਪਿਆ ਹੋਇਆ ਸੀ। ਕੋਈ ਕਹਿੰਦਾ ਸੀ ਇਹ 2.5 ਮਾਤਰਾ ਦਾ ਹੈ, ਕੋਈ ਕਹਿੰਦਾ 3.5 ਮਾਤਰਾ ਹੈ, ਕੋਈ ਕਹਿੰਦਾ 4.5, ਕੋਈ ਕਹਿੰਦਾ ਨਹੀਂ ਇਹ ਮਾਤਰਾ ਇਹਦੀ ਹੈ ਹੀ ਨਹੀਂ ਕੋਈ। ਇਹੋ ਜਿਹੇ ਝਗੜੇ ਪਾਏ ਹੋਏ ਸਨ। ਇਹ ਝਗੜੇ ਉਹੀ ਲੋਕ ਪਾਉਂਦੇ ਹਨ ਜਿਨ੍ਹਾਂ ਨੇ ਉਸ ਮਾਰਗ 'ਤੇ ਚੱਲਣਾ ਨਾ ਹੋਵੇ ਅਤੇ ਜੋ ਚੱਲਣਾ ਵੀ ਨਾ ਚਾਹੁਣ, ਉਹ ਫਿਰ ਵਾਦ ਵਿਵਾਦ ਝਗੜੇ ਖੜ੍ਹੇ ਕਰ ਦਿੰਦੇ ਹਨ। ਆਪ ਤਾਂ ਉਹਨਾਂ ਨੇ ਉਹ ਮਾਰਗ 'ਤੇ ਚੱਲਣਾ ਨਹੀਂ, ਚੱਲਣਾ ਚਾਹੁੰਦੇ ਨਹੀਂ, ਬੰਦਗੀ ਚਾਹੁੰਦੇ ਨਹੀਂ ਕਰਨੀ, ਅਤੇ ਝਮੇਲੇ ਲੋਕਾਂ ਵਾਸਤੇ ਵੀ ਖੜ੍ਹੇ ਕਰ ਦਿੰਦੇ ਹਨ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਵਿਚਾਰਿਆ ਵੀ ਇਹ ਤਾਂ ਹੁਣ ਖਾਲੀ ਝਗੜੇ ਹੀ ਪਾਈ ਜਾਂਦੇ ਹਨ, ਚਾਹੀਦਾ ਤਾਂ ਅਸੀਂ ਆਰਾਧਨਾ ਕਰਨੀ, ਨਾਮ ਜਪਣਾ, ਉਹਦੇ ਭਾਵ ਨੂੰ ਹਿਰਦੇ ਅੰਦਰ ਵਸਾਉਣਾ, ਪਰ ਇਹ ਤਾਂ ਗੱਲ ਇਹਨਾਂ ਨੇ ਛੱਡ ਹੀ ਦਿੱਤੀ। ਹੁਣ ਸਤਿਗੁਰੂ ਜੀ ਤਾਂ ਸਾਰੇ ਝਗੜੇ ਨਿਬੇੜਨ ਵਾਸਤੇ ਹੀ ਆਏ ਸਨ, ਅਤੇ ਸਤਿਗੁਰੂ ਜੀ ਨੇ ਕਿਹਾ ਵੀ ਜਿਹਦੇ ਤੁਸੀਂ 63 ਪ੍ਰਕਾਰ ਦੇ ਭੇਦ ਬਣਾਈ ਬੈਠੇ ਹੋ, ਉਹ ਅਕਾਲ ਪੁਰਖ ਵਾਹਿਗੁਰੂ ਤਾਂ ਇੱਕ ਹੈ, ਤੁਸੀਂ ਐਵੇਂ ਝਗੜੇ ਪਾਈ ਬੈਠੇ ਹੋ। ਏਕਾ ਵੀ ਸਤਿਗੁਰੂ ਜੀ ਨੇ ਗਿਣਤੀ ਵਾਲਾ, ਅੰਕ ਵਾਲਾ ਲਗਾਇਆ। ਸਤਿਗੁਰੂ ਜੀ ਨੂੰ ਪਤਾ ਸੀ ਵੀ ਜੇ ਇਹਨਾਂ ਨੇ ਓਅੰਕਾਰ ਦੇ ਇੰਨੇ ਟੁਕੜੇ ਕਰ ਦਿੱਤੇ, ਆਕਾਰ ਉਕਾਰ ਮਕਾਰ ਪੁੰਨ ਅਰਧ ਬਿੰਦ ਪਹਿਚਾਨ, ਚਾਰੋਂ ਕੇ ਸਮੁਦਾਇਕ ਓਅੰਕਾਰ ਪਹਿਚਾਨ, ਇਹਦੇ ਟੁਕੜੇ ਕਰੀ ਜਾਂਦੇ ਹਨ, ਅਤੇ ਜੇ ਅਸੀਂ ਈੜੀ ਨੂੰ ਸਿਹਾਰੀ ਲਾ ਕੇ ਇੱਕ ਲਿਖਿਆ, ਫਿਰ ਇਹਨਾਂ ਨੇ ਇਹਦੇ ਵੀ ਟੁਕੜੇ ਕਰ ਦਿੰਦੇ, ਸਿਹਾਰੀ ਵੱਖਰੀ ਕਰ ਦੇਣਗੇ, ਈੜੀ ਵੱਖਰੀ ਕਰ ਦੇਣਗੇ, ਕੱਕਾ ਵੱਖਰਾ ਕਰ ਦੇ, ਕੱਕੇ 'ਚੋਂ ਐੜਾ ਇੱਕ ਹੋਰ ਕੱਢ ਲੈਣਗੇ, ਇਹਨਾਂ ਨੇ 4 ਟੁਕੜੇ ਇਹਦੇ ਵੀ ਕਰ ਦੇਣੇ ਹਨ। ਇਸ ਕਰਕੇ ਅਸੀਂ ਤਾਂ ਝਗੜਾ ਨਿਬੇੜਨਾ ਹੈ। ਜੇ ਸਤਿਗੁਰੂ ਜੀ ਨੇ ਫਿਰ ਜੋ ਏਕਾ ਸੀ ਉਹ ਅੰਕ ਵਾਲਾ, ਗਿਣਤੀ ਵਾਲਾ ਏਕਾ ਲਗਾਇਆ ਵੀ ਇਹਦੇ ਹੁਣ ਕਿਵੇਂ ਟੁਕੜੇ ਕਰੋਗੇ। ਸਤਿਗੁਰ ਪੁਰਖ ਸੁਜਾਨ ਹੈ, ਸਤਿਗੁਰੂ ਜੀ ਤਾਂ ਬਹੁਤ ਸੁਜਾਨ ਸਿਆਣੇ ਹਨ। ਇਉਂ ਕਹਿ ਲਓ ਵੀ ਜਿੱਥੋਂ ਸਾਰੀਆਂ ਸਿਆਣਪਾਂ ਪੈਦਾ ਹੁੰਦੀਆਂ ਹਨ, ਸਾਰੀਆਂ ਸਿਆਣਪਾਂ ਬਖਸ਼ਣ ਵਾਲੇ, ਸਾਰਾ ਗਿਆਨ, ਸਾਰੀ ਸੋਝੀ ਬਖਸ਼ਣ ਵਾਲੇ ਸਤਿਗੁਰੂ ਜੀ ਆਪ ਹਨ, ਉਹਨਾਂ ਨੂੰ ਫਿਰ ਕਿਹੜਾ ਦੱਸ ਸਕਦਾ ਹੈ। ਸੋ ਸਤਿਗੁਰੂ ਜੀ ਨੇ ਇੱਕ ਲਾ ਕੇ ਦੱਸਿਆ ਵੀ ਉਹ ਇੱਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ, ਉਹ ਅਦਵੈਤ ਹੈ, ਉਹਦੀ ਕਿਸੇ ਨਾਲ ਦ੍ਵੈਤ ਭਾਵਨਾ ਵੀ ਨਹੀਂ ਹੈ, ਉਹ ਦੇਸ਼ ਕਾਲ ਵਸਤੂ ਪ੍ਰਛੇਦ ਹੈ, ਉਹ ਕਿਸੇ ਦੇਸ਼ ਵਿੱਚ ਪੈਦਾ ਹੋਇਆ ਨਹੀਂ, ਉਹ ਕਿਸੇ ਕਾਲ ਸਮੇਂ ਵਿੱਚ ਪੈਦਾ ਹੋਇਆ ਨਹੀਂ, ਉਹਦੀ ਕੋਈ ਵਸਤੂ ਨਹੀਂ ਹੈ। ਜਿਵੇਂ ਜੀਵ ਦੀਆਂ 3 ਵਸਤੂਆਂ ਮੰਨੇ, ਵਿਸ਼ਵ, ਤੇਜਸ ਅਤੇ ਪਰਾਗਯ, ਇਸੇ ਤਰ੍ਹਾਂ ਈਸ਼ਵਰ ਦੀਆਂ 3 ਵਸਤੂਆਂ ਮੰਨੀਆਂ ਹਨ, ਅਭਿਆਕ੍ਰਿਤ, ਵੈਰਾਟ, ਹਿਰਣ ਗਰਭ ਆਦਿ। ਸੋ ਸਤਿਗੁਰੂ ਜੀ ਨੇ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਤੋਂ ਜੋ ਤੁਹਾਡੀ ਸੋਚ ਹੈ ਵਸਤੂ ਦੀ, ਵਿਸ਼ਵ, ਤੇਜਸ, ਪਰਾਗਯ, ਇਹ ਜੀਵ ਦੀਆਂ ਵਸਤੂਆਂ, ਈਸ਼ਵਰ ਦੀਆਂ ਵਸਤੂਆਂ, ਵੈਰਾਟ, ਹਿਰਣ ਗਰਭ, ਅਭਿਆਕ੍ਰਿਤ ਆਦਿ, ਉਹਨਾਂ ਤੋਂ ਪਰੇ ਹੈ। ਜੋ ਕੁਝ ਤੁਸੀਂ ਸੋਚਣ ਵਾਸਤੇ ਸਮਝਣ ਵਾਸਤੇ ਕਹਿ ਸਕਦੇ ਹੋ, ਜਿੱਥੋਂ ਤੱਕ ਤੁਹਾਡੀ ਬੁੱਧੀ ਦੀ ਪਹੁੰਚ ਹੈ ਸਮਝ ਸਕਦੇ ਹੋ, ਜਿੱਥੋਂ ਤੱਕ ਤੁਸੀਂ ਆਪਣਾ ਫੁਰਨਾ ਉਠਾ ਸਕਦੇ ਹੋ, ਇਹ ਉਸ ਤੋਂ ਪਰੇ ਦੀ ਗੱਲ ਹੈ। ਉਹ ਅਦੁੱਤੀ ਹੈ, ਉਹ ਇੱਕ ਹੈ, ਨਾ ਤਿਸ ਬਾਪ ਨਾ ਮਾਏ ਕਿੰਤੂ ਜਾਇਆ, ਕਾਲ ਕਲਪਨਾ ਕਦੇ ਨਾ ਖਾਏ, ਕਾਲ ਰਹਿਤ ਅਨਕਾਲ ਸਰੂਪਾ। ਉਹ ਐਸਾ ਵਾਹਿਗੁਰੂ ਹੈ, ਉਹ ਇੱਕ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਤੁਸੀਂ ਓਅੰਗ ਮੰਨਿਆ ਹੈ ਤ੍ਰਿਧਾ ਰੂਪ, ਮਾਇਆ ਦੀਆਂ ਤਿੰਨ ਸ਼ਕਤੀਆਂ ਸਤੋ ਰਜੋ ਅਤੇ ਤਮੋ, ਅਤੇ ਤਿੰਨ ਸ਼ਕਤੀਆਂ ਦੇ ਮਾਲਕ ਬ੍ਰਹਮਾ ਵਿਸ਼ਨੂੰ ਮਹੇਸ਼। ਤੁਸੀਂ ਇਹੀ ਮੰਨੀ, ਇੱਥੇ ਤੱਕ ਹੀ ਤੁਹਾਡੀ ਸੋਚ ਹੈ। ਤੁਸੀਂ ਤ੍ਰਿਧਾ ਰੂਪ ਮੰਨਿਆ ਹੈ ਓਮ ਨੂੰ, ਪਰ ਸਤਿਗੁਰੂ ਜੀ ਨੇ ਉੱਪਰ ਕਾਰ ਲਾ ਦਿੱਤੀ। ਕਾਰ ਨਾਮ ਲਕੀਰ ਦਾ ਹੁੰਦਾ ਹੈ, ਦੇ ਕੇ ਚੌਂਕਾ ਕੱਢੀ ਕਾਰ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ, ਕਾਰ ਨਾਮ ਲਕੀਰ ਦਾ ਹੈ। ਹੁਣ ਉੱਪਰ ਜੋ ਲਕੀਰ ਸਤਿਗੁਰੂ ਜੀ ਨੇ ਖਿੱਚੀ ਹੈ ਓਅੰਗ ਦੇ ਉੱਪਰ ਕਾਰ ਲਕੀਰ, ਉਹਦਾ ਭਾਵ ਇਹ ਹੈ ਵੀ ਇਹ ਜੋ ਤਿੰਨ ਸ਼ਕਤੀਆਂ ਮਾਇਆ ਦੀਆਂ ਹਨ, ਇਹ ਸੁਤੰਤਰ ਨਹੀਂ ਹਨ, ਇਹ ਉਸ ਇੱਕ ਦੇ ਅਧੀਨ ਹਨ, ਉਹਦੇ ਹੁਕਮ ਅੰਦਰ ਹਨ। ਅਤੇ ਸਤਿਗੁਰੂ ਜੀ ਨੇ ਫਿਰ ਸਪਸ਼ਟ ਵੀ ਕਰ ਦਿੱਤਾ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੇ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਧਾਨ। ਇਹ ਬੜੀ ਅਚਰਜ ਹੈਰਾਨਗੀ ਦੀ ਗੱਲ ਹੈ। ਉਹ ਪਰਮਾਤਮਾ ਇਹਨਾਂ ਨੂੰ ਵੇਖ ਰਿਹਾ ਹੈ, ਪਰ ਇਹ ਉਹਨੂੰ ਨਹੀਂ ਜਾਣ ਸਕਦੇ, ਇਹਨਾਂ ਦੀ ਸਮਝ ਤੋਂ ਵੀ ਉਹ ਪਰੇ ਹੈ। ਉਹ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਨਾਮ ਹੈ ਸੱਚੇ ਦਾ, ਇੱਕ ਹੈ ਸੱਚ ਅਤੇ ਝੂਠ। ਇੱਥੇ ਸੱਤ ਤੱਤੇ ਨੂੰ ਸਿਹਾਰੀ ਹੈ, ਇਹਦਾ ਭਾਵ ਇਹ ਹੈ ਜੋ ਸਦਾ ਹੈ। ਸੱਤ ਦਾ ਅਖਰੀ ਅਰਥ ਹੈ ਜੋ ਸਦਾ ਹੈ, ਇੱਕ ਰਸ ਜੋ ਕਦੀ ਖਤਮ ਹੁੰਦਾ ਨਹੀਂ। ਗੁਰ ਨਾਮ ਚੇਤਨ ਦਾ ਹੈ, ਜਿਹਦੀ ਚੇਤਨ ਸੱਤਾ ਜਿਹਦੀ ਜੋਤ ਸਾਰਿਆਂ ਵਿੱਚ ਆਈ ਹੋਈ ਹੈ, ਸਾਰਿਆਂ ਜੀਵਾਂ ਅੰਦਰ। ਸਭ ਮਹਿ ਜੋਤ, ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਹ ਚੇਤਨ ਸਰੂਪ ਹੈ, ਪ੍ਰਸਾਦ ਕਹੀਏ ਆਨੰਦ ਸਰੂਪ ਹੈ, ਉਹ ਪਰਮ ਆਨੰਦ ਹੈ, ਉਹ ਆਤਮਕ ਆਨੰਦ ਜੋ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਉਸ ਆਨੰਦ ਦਾ ਅਨੁਭਵ ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾਂਦਾ ਹੈ, ਉਹ ਐਸਾ ਆਨੰਦ ਸਰੂਪ ਹੈ। ਉਹ ਦੁਨਿਆਵੀ ਆਨੰਦ ਨਹੀਂ ਜੋ ਦੁੱਖਾਂ ਦੇ ਵਿੱਚ ਬਦਲ ਜਾਂਦੇ ਹਨ, ਉਹ ਐਸਾ ਆਨੰਦ ਸਰੂਪ ਹੈ ਸਦਾ ਰਹਿਣ ਵਾਲਾ। ਹੁਣ ਇਹਦਾ ਅਰਥ ਵਿਦਵਾਨਾਂ ਦੇ ਹਿਸਾਬ ਨਾਲ ਸਤ ਚਿੱਤ ਆਨੰਦ ਵੀ ਹੋ ਗਿਆ, ਪਰ ਗੁਰਮਤ ਅਨੁਸਾਰ ਇਸ ਤੋਂ ਵੀ ਪਰੇ ਹੈ। ਉਹ ਪਰਮਾਤਮਾ ਸਤ ਚਿੱਤ ਆਨੰਦ ਦਾ ਵੀ ਸਤ ਹੈ, ਸਤ ਚਿੱਤ ਆਨੰਦ ਇਹ ਉਹਦੇ ਗੁਣ ਹਨ ਜੋ ਸਾਡੀ ਸਮਝ ਵਿੱਚ ਆ ਸਕਦੇ ਹਨ। ਹੁਣ ਆਪਾਂ ਇਹਦੀ ਜੇ ਵਿਆਖਿਆ ਕਰੀਏ ਤਾਂ ਬਹੁਤ ਡੂੰਘੀ ਹੋ ਜਾਏਗੀ। ਇਸ ਵਾਸਤੇ ਬਸ ਇੰਨਾ ਹੀ ਹੈ ਵੀ ਸਤ ਚਿੱਤ ਆਨੰਦ ਹੈ, ਪਰ ਉਹ ਸਤ ਚਿੱਤ ਆਨੰਦ ਦਾ ਵੀ ਸਤ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਇੱਕ ਹੈ, ਉਹ ਅਦੁੱਤੀ ਹੈ। ਅਗਲੀ ਵਿਚਾਰ ਸਰਵਣ ਕਰੀਏ।
ਪਰ ਜੋਬਨ ਮੈਂ ਮਤ ਪਈ ਅੜੈ ਘਰ ਪਾਹੁਣੀ ਬਲਰਾਮ ਜੀਓ।
ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਹੇ ਵਾਹਿਗੁਰੂ ਅਸੀਂ ਤੇਥੋਂ ਬਲਿਹਾਰ ਜਾਈਏ। ਜੋ ਜਵਾਨੀ ਹੈ ਇਹਦੇ ਵਿੱਚ ਵੀ ਇੱਕ ਨਸ਼ਾ ਹੈ। ਮੈਂ ਨਾਮ ਹੁੰਦਾ ਸ਼ਰਾਬ ਦਾ, ਮਤ ਨਾਮ ਹੁੰਦਾ ਬੁੱਧੀ ਦਾ। ਜਵਾਨੀ ਦੇ ਵਿੱਚ ਵੀ ਇੱਕ ਨਸ਼ਾ ਹੈ, ਜਿਵੇਂ ਸ਼ਰਾਬੀ ਨੂੰ ਨਸ਼ਾ ਹੁੰਦਾ ਹੈ, ਇਸ ਤਰ੍ਹਾਂ ਜਵਾਨੀ ਦਾ ਵੀ ਇੱਕ ਨਸ਼ਾ ਹੈ। ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਆਪਦੀ ਜਵਾਨੀ ਦੀ ਮਸਤੀ ਦੇ ਵਿੱਚ ਨਾ ਕਰਨ ਯੋਗ ਗੱਲ ਵੀ ਕਰ ਜਾਂਦਾ ਹੈ। ਅਤੇ ਕਲਗੀਧਰ ਪਾਤਸ਼ਾਹ ਨੇ ਇੱਕ ਬਚਨ ਕੀਤਾ ਹੈ ਵੀ ਮਨੁੱਖ ਜਵਾਨ ਹੋਵੇ, ਪੈਸਾ ਕੋਲ ਹੋਵੇ ਅਤੇ ਸ਼ਰਾਬੀ ਹੋਵੇ, ਫਿਰ ਉਹ ਪਾਪ ਕਰਮਾਂ ਤੋਂ ਬਚਣਾ ਉਹਦੇ ਵਾਸਤੇ ਬਹੁਤ ਮੁਸ਼ਕਲ ਹੈ। ਏਕ ਮਦੀ ਦੂਜੇ ਤਰਨ ਤੀਜੇ ਘਰ ਧਨ ਧਾਮ, ਪਾਪ ਕਰੇ ਬਿਨ ਕਿਉਂ ਬਚੇ ਬਚੇ ਬਚਾਵੇ ਰਾਮ। ਹੁਣ ਸਤਿਗੁਰੂ ਜੀ ਨੇ ਇੱਥੇ ਜੀਵ ਰੂਪੀ ਇਸਤਰੀ ਦਾ ਪ੍ਰਮਾਣ ਜੋ ਆਪਾਂ ਪਹਿਲਾਂ ਵਿਚਾਰ ਕੀਤੀ ਸੀ, ਇਹ ਜੀਵ ਰੂਪੀ ਇਸਤਰੀ ਜਵਾਨੀ ਦੇ ਨਸ਼ੇ ਦੇ ਵਿੱਚ ਇਹ ਸ਼ਰਾਬ ਪੀਤੀ ਹੋਈ ਹੈ, ਮਾਨੋ ਇਹਨੇ ਨਸ਼ਾ ਚੜਿਆ ਹੋਇਆ ਹੈ ਇਹਨੂੰ, ਪਰ ਇਹਨੂੰ ਇਹ ਨਹੀਂ ਪਤਾ ਵੀ ਮੈਂ ਆਪਣੇ ਮਾਤਾ ਪਿਤਾ ਦੇ ਘਰ ਪਰਾਉਣੀ ਹਾਂ, ਇੱਕ ਦਿਨ ਮੈਨੂੰ ਇੱਥੋਂ ਜਾਣਾ ਪੈਣਾ ਹੈ, ਜਿਹ ਘਰ ਮੈਂ ਤੁਧ ਰਹਿਣਾ ਬਸਣਾ ਤਿਸ ਕੀ ਸੋਝੀ ਨਾ ਹੈ, ਉਹਦਾ ਪਤਾ ਹੀ ਨਹੀਂ। ਆਪਦੇ ਪੇਕੇ ਘਰ ਵਿੱਚ ਹੀ ਹੰਕਾਰ ਕਰਦੀ ਹੈ, ਮਸਤੀ ਹੋਈ ਹੈ ਵੀ ਮੇਰਾ ਮਾਂ ਪਿਓ ਇਤਨੇ ਅਮੀਰ ਹਨ, ਧਨਾੜ ਹਨ, ਮੇਰੇ ਭਰਾ ਹਨ, ਪਰ ਇਹ ਨਹੀਂ ਪਤਾ ਵੀ ਮੈਂ ਇਹਨਾਂ ਨੂੰ ਛੱਡ ਕੇ ਚਲੀ ਜਾਣਾ ਹੈ, ਇਹ ਮੇਰਾ ਘਰ ਨਹੀਂ ਹੈ, ਜਿਹਦੇ ਘਰ ਵਿੱਚ ਰਹਿਣਾ ਹੈ ਸਦਾ ਉਹਦੀ ਸੋਝੀ ਨਹੀਂ ਹੈ। ਇਹੀ ਇਸਨੇ ਸ਼ਰਾਬ ਪੀਤੀ ਹੋਈ ਹੈ, ਇਹਨੂੰ ਇਹ ਮਸਤੀ ਚੜੀ ਹੋਈ ਹੈ।
ਮੈਲੀ ਅਵਗਨ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ।
ਕਿਉਂਕਿ ਇਹ ਅੰਦਰੋਂ ਔਗੁਣਾ ਕਰਕੇ, ਚਿੱਤ ਅੰਦਰ ਇਹਦੇ ਔਗੁਣ ਹਨ, ਭੈੜੀ ਸੋਚ ਹੈ, ਭੈੜਾ ਚਿੰਤਨ ਹੈ, ਮਲੀਨ ਬੁੱਧੀ ਹੈ, ਜਿਸ ਕਰਕੇ ਮੈਲੇ ਵਿਚਾਰ ਇਹਦੇ ਅੰਦਰ ਭਰੇ ਹੋਏ ਹਨ। ਇਹਦੇ ਚਿੱਤ ਅੰਦਰ ਮੈਲੇ ਵਿਚਾਰ, ਉਹ ਗੁਨਾਹ ਜਿਨ੍ਹਾਂ ਤੋਂ ਮਨ੍ਹਾ ਕੀਤਾ ਜਾਂਦਾ ਹੈ ਵੀ ਇਹ ਔਗੁਣ ਹਨ, ਇਹ ਗੁਨਾਹ ਇਹ ਨਹੀਂ ਕਰਨੇ, ਉਹਨਾਂ ਵੱਲ ਹੀ ਧਿਆਨ ਹੈ, ਉੱਧਰ ਹੀ ਰੁਚੀ ਹੈ। ਇਸ ਕਰਕੇ ਗੁਰੂ ਦੀ ਕਿਰਪਾ ਤੋਂ ਬਗੈਰ ਜੋ ਚੰਗੇ ਗੁਣ ਹਨ ਉਹ ਇਹਦੇ ਅੰਦਰ ਵੱਸ ਨਹੀਂ ਸਕਦੇ। ਸਤਿਗੁਰੂ ਜੀ ਕਹਿੰਦੇ ਗੁਰੂ ਦੇ ਉਪਦੇਸ਼ ਤੋਂ, ਗੁਰੂ ਤੋਂ ਬਲਿਹਾਰ ਜਾਈਏ, ਗੁਰੂ ਦੀ ਕਿਰਪਾ ਤੋਂ ਬਿਨਾਂ। ਹੁਣ ਗੁਰੂ ਦੀ ਕਿਰਪਾ ਤਾਂ ਹੀ ਹੋਏਗੀ ਜੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਅਤੇ ਸ਼ਰਨ ਵਿੱਚ ਆ ਕੇ ਫਿਰ ਗੁਰੂ ਦੀ ਗੱਲ ਮੰਨਾਂਗੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਾਂਗੇ, ਅਤੇ ਫਿਰ ਅੰਦਰੋਂ ਔਗੁਣ ਉਹ ਨਿਕਲ ਜਾਣਗੇ, ਹੌਲੀ ਹੌਲੀ ਫਿਰ ਚੰਗੇ ਗੁਣ ਆ ਕੇ ਵੱਸਦੇ ਹਨ। ਜਿਵੇਂ ਜਿਵੇਂ ਅਸੀਂ ਸਿਮਰਨ ਕਰਾਂਗੇ, ਸਿਮਰਨ ਕਰਦਿਆਂ ਹੋਇਆਂ ਆਪਣੇ ਆਪ ਅੰਦਰੋਂ ਔਗੁਣ ਨਿਕਲਦੇ ਹਨ, ਚੰਗੇ ਗੁਣਾਂ ਦਾ ਵਾਸਾ ਹੁੰਦਾ ਹੈ। ਇਉਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ।
ਜਿਸ ਜੀਵ ਰੂਪੀ ਇਸਤਰੀ ਨੇ ਚੰਗੇ ਗੁਣਾਂ ਦੀ ਸਤ ਸੰਤੋਖ ਧੀਰਜ ਧਰਮ ਵਿਚਾਰ ਇਹ ਚੰਗੇ ਗੁਣ ਹਨ, ਹੌਸਲਾ ਰੱਖਣਾ, ਧਰਮ ਚੰਗੀ ਵਿਚਾਰ ਹੋਣੀ, ਸੱਚ ਬੋਲਣਾ, ਸੱਚੇ ਨਾਮ ਦੇ ਨਾਲ ਜੁੜਨਾ, ਇਹਨੇ ਉਹ ਚੰਗੇ ਗੁਣਾਂ ਦੀ ਸਾਰ ਹੀ ਨਹੀਂ ਜਾਣੀ, ਕਿਉਂਕਿ ਸ਼ੁਰੂ ਤੋਂ ਹੀ ਭਰਮ ਭੁਲਾਣੀ। ਇਹ ਜੀਵ ਭਰਮ ਵਿੱਚ ਭੁੱਲ ਕੇ ਇੱਕ ਅਕਾਲ ਪੁਰਖ ਦੀ ਆਰਾਧਨਾ ਛੱਡ ਕੇ ਹੋਰ ਦੇਵੀ ਦੇਵਤਿਆਂ ਦੇ ਭਰਮ ਦੇ ਵਿੱਚ ਭੁੱਲ ਗਈ ਹੈ, ਹੋਰ ਹੋਰ ਭੁਲੇਖਿਆਂ ਦੇ ਵਿੱਚ ਇਹ ਭੁੱਲੀ ਹੋਈ ਹੈ, ਜਿਸ ਕਰਕੇ ਨਾਮ ਜਪਣ ਦਾ, ਸੇਵਾ ਕਰਨ ਦਾ ਜੋ ਸਮਾਂ ਸੀ ਉਹ ਜਵਾਨੀ ਸੀ। ਭੈ ਸਾਗਰ ਕੋ ਤਰਨ ਕੋ ਤਰਲ ਅਵਸਥਾ ਆਏ, ਜਵਾਨੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਨਾਮ ਵੀ ਜਪ ਸਕਦੇ ਹਾਂ, ਵੱਧ ਤੋਂ ਵੱਧ ਬਾਣੀ ਪੜ੍ਹ ਸਕਦੇ ਹਾਂ, ਸੇਵਾ ਕਰ ਸਕਦੇ ਹਾਂ, ਅਤੇ ਮਿਹਨਤ ਕਮਾਈ ਕਰਕੇ ਧਨ ਵੀ ਜਮ੍ਹਾਂ ਕਰ ਸਕਦੇ ਹਾਂ, ਕਾਰੋਬਾਰਾਂ ਵਿੱਚ ਵੀ ਤਰੱਕੀ ਸਫਲਤਾ, ਉਹ ਸਾਰਾ ਕੁਝ ਜਵਾਨੀ ਦੇ ਵਿੱਚ ਹੈ। ਅਤੇ ਜਵਾਨੀ ਦੇ ਵਿੱਚ ਜਿਹੜੇ ਨਾਮ ਜਪਦੇ ਹਨ ਉਹਨਾਂ ਦਾ ਬੁਢੇਪਾ ਸੌਖਾ ਹੋ ਜਾਂਦਾ ਹੈ, ਉਹ ਫਿਰ ਆਪਣੇ ਆਪ ਉਹਨਾਂ ਦੇ ਅੰਦਰ ਸਿਮਰਨ ਚੱਲ ਪੈਂਦਾ ਹੈ। ਪਰ ਸਤਿਗੁਰੂ ਜੀ ਇਹ ਵੀ ਕਹਿੰਦੇ ਵੀ ਕੋਈ ਗੱਲ ਨਹੀਂ, ਜੇ ਜਵਾਨੀ ਵਿੱਚ ਨਹੀਂ ਜਪਿਆ ਗਿਆ, ਜੇ ਬੁਢੇਪੇ ਵਿੱਚ ਵੀ ਸੋਝੀ ਆ ਗਈ ਤਾਂ ਵੀ ਕੋਈ ਗੱਲ ਨਹੀਂ, ਤਾਂ ਵੀ ਬਖਸ਼ਿਸ਼ ਹੋ ਜਾਏਗੀ। ਇੱਥੇ ਭਾਵ ਹੈ ਵੀ ਇਹ ਜੀਵ ਰੂਪੀ ਇਸਤਰੀ ਨੇ ਚੰਗੇ ਗੁਣਾਂ ਦੀ ਸਾਰ ਨਹੀਂ ਜਾਣੀ, ਇਹ ਭਰਮ ਦੇ ਵਿੱਚ ਹੀ ਭੁੱਲੀ ਰਹੀ, ਜੋ ਜੋਬਨ ਅਵਸਥਾ ਸੀ ਉਹ ਇਸਨੇ ਵਿਅਰਥ ਹੀ ਗਵਾ ਲਈ।
ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ।
ਉਹ ਵਾਰ ਪਤੀ ਪਰਮਾਤਮਾ ਘਰ ਇਹ ਸਰੀਰ ਦੇ ਅੰਦਰ ਹੀ ਹੈ, ਪਰ ਇਸ ਨੇ ਸਤਸੰਗਤ ਰੂਪੀ ਦਰ ਤੇ ਆ ਕੇ ਉਹਦਾ ਦਰਸ਼ਨ ਪ੍ਰਾਪਤ ਨਹੀਂ ਕੀਤਾ, ਉਹਦੀ ਪ੍ਰਾਪਤੀ ਨਹੀਂ ਹੋਈ। ਉਹ ਹੈ ਤਾਂ ਪਰਮਾਤਮਾ ਅੰਦਰ ਹੀ, ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲਹਿ ਸੋ ਭਰਮ ਭੁਲਾਹੀਂ। ਪਰ ਜਦੋਂ ਸਤਸੰਗਤ ਰੂਪੀ ਘਰ ਵਿੱਚ ਆਏ ਹੀ ਨਹੀਂ ਤੇ ਫਿਰ ਗਿਆਨ ਰੂਪੀ ਦਰਵਾਜ਼ਾ ਕਿੱਥੋਂ ਪ੍ਰਾਪਤ ਹੋਏਗਾ? ਜਦੋਂ ਆਪਣੇ ਸਰੂਪ ਦਾ ਗਿਆਨ ਹੀ ਨਹੀਂ ਹੋਇਆ, ਫਿਰ ਉਹ ਵਰ ਜੋ ਮਾਲਕ ਹੈ ਪਰਮਾਤਮਾ ਹਿਰਦੇ ਅੰਦਰ ਹੀ ਹੈ, ਉਹਦਾ ਫਿਰ ਦਰਸ਼ਨ ਕਿਵੇਂ ਹੋਏਗਾ? ਸੋ ਸਤਸੰਗਤ ਰੂਪੀ ਦਰ ਤੇ ਆਏ ਹੀ ਨਹੀਂ, ਸਰੂਪ ਰੂਪੀ ਘਰ ਅੰਦਰ ਅੰਤਰਮੁਖ ਹੋਏ ਹੀ ਨਹੀਂ, ਉਹ ਵਰ ਪਤੀ ਪਰਮਾਤਮਾ ਨੂੰ ਨਹੀਂ ਜਾਣਿਆ, ਪਿਰਕਾ ਸਹਿਜ ਨਾ ਪਾਇਆ। ਪਤੀ ਪਰਮਾਤਮਾ ਦਾ ਸਹਿਜ ਗਿਆਨ ਪ੍ਰਾਪਤ ਨਹੀਂ ਕੀਤਾ, ਉਹ ਨਾ ਪ੍ਰਾਪਤ ਹੋ ਸਕਿਆ।
ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ।
ਸੋ ਪਿਰਕਾ ਸਹਿਜ ਨਾ ਪਾਇਆ, ਨਹੀਂ ਚੰਗਾ ਲੱਗਿਆ, ਜੋ ਪਤੀ ਪਰਮਾਤਮਾ ਦੇ ਸਰੂਪ ਦਾ ਗਿਆਨ ਸੀ ਉਹਦੀ ਪ੍ਰਾਪਤੀ ਦਾ ਮਾਰਗ ਸੀ। ਸਹਿਜ ਦਾ ਅਰਥ ਸੁਭਾਅ ਵੀ ਹੈ, ਗਿਆਨ ਵੀ ਹੈ, ਰੋਹ ਵਿਚਾਰ, ਅਤੇ ਨਾ ਹੀ ਸਤਿਗੁਰੂ ਨੂੰ ਪੁੱਛ ਕੇ ਭਗਤੀ ਰੂਪੀ ਮਾਰਗ ਤੇ ਇਹ ਜੀਵ ਰੂਪੀ ਇਸਤਰੀ ਚੱਲੀ ਹੈ।
ਨਾਨਕ ਬਾਲ ਤਨ ਰਾਡੇ ਪਾ, ਬਿਨ ਪਿਰ ਧਨ ਕੁਮਲਾਣੀ।
ਤੇ ਸੂਤੀ ਰਹਿਣ ਵਿਹਾਣੀ, ਅਗਿਆਨ ਬੇਸਮਝੀ ਅਵਿਦਿਆ ਰੂਪੀ ਨੀਂਦ ਵਿੱਚ ਸੁੱਤੀ ਹੋਈ ਸਾਰੀ ਅਵਸਥਾ ਰੂਪੀ ਉਮਰ ਰੂਪੀ ਰਾਤ ਇਹਦੀ ਬਤੀਤ ਹੋ ਗਈ। ਤੇ ਸਤਿਗੁਰੂ ਜੀ ਕਹਿੰਦੇ ਵੀ ਹੋਇਆ ਕੀ ਇਹਦੇ ਨਾਲ, ਇਹਦੇ ਅੰਦਰ ਚੰਗੇ ਗੁਣ ਨਹੀਂ ਸਨ, ਜਵਾਨੀ ਦੀ ਇਹਦੇ ਅੰਦਰ ਮਸਤੀ ਸੀ, ਨਸ਼ਾ ਸੀ, ਸ਼ਰਾਬ ਵਰਗਾ ਚੜਿਆ ਹੋਇਆ। ਗੁਰੂ ਨੂੰ ਇਹਨੇ ਪੁੱਛਿਆ ਨਹੀਂ, ਭਗਤੀ ਰੂਪੀ ਮਾਰਗ 'ਤੇ, ਸਤਸੰਗਤ ਰੂਪੀ ਮਾਰਗ 'ਤੇ ਚੱਲੀ ਨਹੀਂ। ਜਿਵੇਂ ਕੋਈ ਨੌਜਵਾਨ ਲੜਕੀ ਮੰਗੀ ਜਾਵੇ ਅਤੇ ਮੰਗਣ ਤੋਂ ਬਾਅਦ ਹੀ ਉਹ ਰੰਡੀ ਹੋ ਜਾਵੇ, ਬਾਲ ਅਵਸਥਾ ਦੇ ਵਿੱਚ ਹੀ। ਸੋ ਸਤਿਗੁਰੂ ਜੀ ਉਹ ਪ੍ਰਮਾਣ ਦਿੰਦੇ ਹਨ। ਸੋ ਮੌਜੂਦਾ ਸਮੇਂ ਅੰਦਰ ਅਸੀਂ ਜੇ ਗੁਰਮਤਿ ਦੀ ਵਿਚਾਰ ਕਰੀਏ ਉਹ ਤਾਂ ਠੀਕ ਹੈ, ਪਰ ਇੱਥੇ ਜੋ ਭਾਵ ਹੈ ਉਹ ਸਮੇਂ ਅਨੁਸਾਰ ਜਿਸ ਤਰ੍ਹਾਂ ਚੱਲਦਾ ਸੀ ਉਸ ਭਾਵ ਨੂੰ ਰੱਖ ਕੇ ਸਮਝਾਉਣ ਵਾਸਤੇ ਗੁਰੂ ਜੀ ਨੇ ਕਿਹਾ ਹੈ ਵੀ ਜੋ ਬਾਲ ਅਵਸਥਾ ਦੇ ਵਿੱਚ ਹੀ ਰੰਡੀ ਹੋ ਜਾਵੇ ਉਹਨੂੰ ਫਿਰ ਬਿਨ ਪਿਰ ਧਨ ਕੁਮਲਾਣੀ, ਪਤੀ ਦੀ ਪ੍ਰਾਪਤੀ ਤੋਂ ਬਗੈਰ ਉਹ ਜੀਵ ਰੂਪੀ ਇਸਤਰੀ ਮੁਰਝਾਈ ਰਹਿੰਦੀ ਹੈ, ਉਦਾਸ ਰਹਿੰਦੀ ਹੈ, ਉਹਨੂੰ ਫਿਰ ਆਨੰਦ ਖੁਸ਼ੀ ਨਹੀਂ ਪ੍ਰਾਪਤ ਹੁੰਦੀ। ਇਸੇ ਤਰ੍ਹਾਂ ਹੀ ਜਿਹੜੇ ਜਗਿਆਸੂ ਸ਼ੁਰੂ ਦੇ ਵਿੱਚ ਹੀ ਜਦੋਂ ਜਗਿਆਸਾ ਪੈਦਾ ਹੁੰਦੀ ਹੈ, ਹਰ ਜੀਵ ਦੇ ਅੰਦਰ ਇੱਛਾ ਹੁੰਦੀ ਹੈ ਵਾਹਿਗੁਰੂ ਦੀ ਪ੍ਰਾਪਤੀ ਦੀ, ਪਰਮ ਆਨੰਦ ਸਰੂਪ ਦੀ ਪ੍ਰਾਪਤੀ ਦੀ, ਕਿਉਂਕਿ ਅਸੀਂ ਆਨੰਦ ਸਰੂਪ ਪਰਮਾਤਮਾ ਦੀ ਅੰਸ਼ ਹਾਂ। ਅਸੀਂ ਵੀ ਆਨੰਦ ਸਰੂਪ ਦੀ ਪ੍ਰਾਪਤੀ, ਪਰਮ ਸੁੱਖ ਚਾਹੁੰਦੇ ਹਾਂ। ਸ਼ੁਰੂ ਤੋਂ ਹੀ ਜਦੋਂ ਇਹ ਭਾਵਨਾ ਹੀ ਪੈਦਾ ਹੋਈ ਉਦੋਂ ਹੀ ਭਰਮ ਵਿੱਚ ਭੁੱਲ ਗਏ, ਹੋਰ ਪਖੰਡੀਆਂ ਡੰਬੀਆਂ ਦੇ ਪਿੱਛੇ ਲੱਗ ਤੁਰੇ, ਉਹਨਾਂ ਦੇ ਚੱਕਰ 'ਚ ਫਸ ਗਏ, ਦੇਵੀ ਦੇਵਤਿਆਂ ਦੇ ਚੱਕਰ 'ਚ ਫਸ ਗਏ। ਬਸ ਫਿਰ ਜਿਵੇਂ ਕਹਿੰਦੇ ਰੰਡੀ ਹੀ ਕੁਆਰੀ ਜੋ ਹੈ ਸੋ ਮੰਗੀ ਹੋਈ ਹੀ ਰੰਡੀ ਹੋ ਗਈ, ਵਿਆਹ ਵੀ ਨਹੀਂ ਹੋਇਆ ਅਤੇ ਰੰਡੀ ਪਹਿਲਾਂ ਹੀ ਹੋ ਗਈ ਬਾਲ ਅਵਸਥਾ ਦੇ ਵਿੱਚ ਹੀ। ਉਹ ਗੱਲ ਫਿਰ ਹੋ ਗਈ ਅਤੇ ਫਿਰ ਉਹ ਜਿਹੜੇ ਜਗਿਆਸੂ ਹਨ ਵਿਚਾਰੇ ਉਦਾਸ ਰਹਿੰਦੇ ਹਨ, ਭਟਕਦੇ ਰਹਿੰਦੇ ਹਨ ਵੀ ਇੰਨਾ ਚਿਰ ਹੋ ਗਿਆ, ਕੁਝ ਵੀ ਲੱਭਿਆ ਨਹੀਂ, ਪ੍ਰਾਪਤ ਨਹੀਂ ਹੋਇਆ, ਆਹ ਵੀ ਕੀਤਾ, ਉਹ ਵੀ ਕੀਤਾ, ਪਰ ਗੁਰੂ ਦੀ ਸ਼ਰਨ ਵਿੱਚ ਤਾਂ ਆਏ ਨਹੀਂ। ਅਤੇ ਗੁਰੂ ਦੀ ਸ਼ਰਨ ਵਿੱਚ ਆਏ ਤੋਂ ਬਗੈਰ ਉਹ ਪਰਮਾਤਮਾ ਦੀ ਪ੍ਰਾਪਤੀ ਦੀ ਜੋ ਸਾਰ ਹੈ ਉਹ ਪ੍ਰਾਪਤ ਨਹੀਂ ਹੁੰਦੀ। ਇਉਂ ਸਤਿਗੁਰੂ ਜੀ ਹੁਣ ਅਗਲੇ ਸੰਤ ਦੀ ਜੋ ਪੌੜੀ ਹੈ ਉਹਦੇ ਵਿੱਚ ਬਖਸ਼ਿਸ਼ ਕਰਦੇ ਹਨ।
ਬਾਬਾ ਮੈਂ ਵਰ ਦੇਹੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ।
ਹੁਣ ਜਗਿਆਸੂ ਰੂਪ ਇਸਤਰੀ ਜਿਸ ਤਰ੍ਹਾਂ ਸਿਆਣੀ ਬੱਚੀ ਆਪਣੇ ਪਿਤਾ ਨੂੰ ਕਹਿੰਦੀ ਹੈ ਪਿਤਾ ਜੀ ਮੈਨੂੰ ਹੁਣ ਚੰਗੇ ਵਰ ਦੀ ਮੇਰੇ 'ਤੇ ਬਖਸ਼ਿਸ਼ ਕਰ ਦਿਓ, ਮੈਨੂੰ ਆਪਣੇ ਪਤੀ ਦੀ ਪ੍ਰੀਤ ਪਾਉਂਦੀ ਹੈ, ਮੈਂ ਚਾਹੁੰਦੀ ਹਾਂ। ਇਸੇ ਤਰ੍ਹਾਂ ਸਤਿਗੁਰੂ ਜੀ ਕੋਲ ਜਗਿਆਸੂ ਬੇਨਤੀ ਕਰਦਾ, ਹੇ ਸਤਿਗੁਰੂ ਮਹਾਰਾਜ ਮੈਂ ਵਰ ਦੇਹੇ ਮੈਂ ਹਰ ਵਰ ਭਾਵੈ ਮੈਨੂੰ ਅਸੀਸ ਦਿਓ। ਵਰ ਦਾ ਅਰਥ ਅਸੀਸ ਵੀ ਹੁੰਦੀ ਹੈ, ਉਹ ਮੈਨੂੰ ਵਾਹਿਗੁਰੂ ਰੂਪੀ ਜੋ ਵਰ ਹੈ ਮਾਲਕ ਹੈ ਉਹ ਚੰਗਾ ਲੱਗਦਾ ਹੈ, ਉਸ ਦੀ ਪ੍ਰੀਤੀ ਮੈਨੂੰ ਚੰਗੀ ਲੱਗਦੀ ਹੈ।
ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ।
ਮੈਨੂੰ ਤਾਂ ਉਹ ਵਰ ਚਾਹੀਦਾ ਹੈ ਜੋ ਚਾਰਾਂ ਯੁਗਾਂ ਵਿੱਚ ਇੱਕ ਰਸ ਹਰ ਸਮੇਂ ਵਿਆਪਕ ਹੈ, ਰਵਿਆ ਹੋਇਆ ਹੈ, ਤਿੰਨਾਂ ਭਵਨਾਂ ਅੰਦਰ ਜਿਸ ਦੀ ਹੁਕਮ ਰੂਪੀ ਬਾਣੀ, ਨਾਮ ਰੂਪੀ ਬਾਣੀ ਸਾਰੇ ਵਰਤ ਰਹੀ ਹੈ।
ਤ੍ਰਿਭਵਨ ਕੰਤ ਰਵੈ ਸੁਹਾਗਣ ਅਵਗਣਵੰਤੀ ਦੂਰੇ।
ਜੋ ਸੁਹਾਗਣਾ ਹਨ ਜੋ ਤਿੰਨਾਂ ਭਵਨਾਂ ਵਿੱਚ ਵਿਆਪਕ ਹੈ ਪਰਮਾਤਮਾ, ਉਹਦੇ ਆਨੰਦ ਨੂੰ ਉਹ ਮਾਣਦੀਆਂ ਹਨ, ਅਤੇ ਜਿਨ੍ਹਾਂ ਅੰਦਰ ਔਗੁਣ ਹਨ ਉਹ ਫਿਰ ਪਰ ਹਰ ਛੋਡੀ ਪਧਾਰ ਉਹਨਾਂ ਨੂੰ ਪਰਮਾਤਮਾ ਨੇ ਤਿਆਗ ਦਿੱਤਾ ਹੈ, ਉਸ ਤੋਂ ਦੂਰ ਹਨ।
ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ।
ਉਹ ਪਰਮਾਤਮਾ ਤਾਂ ਸਾਰੇ ਭਰਪੂਰ ਪੂਰਨ ਹੈ, ਸਾਰੇ ਪੂਰ ਰਹਿਆ, ਸਾਰੇ ਜਰੇ ਜਰੇ ਅੰਦਰ ਵਿਆਪਕ ਹੈ। ਤੇ ਜਿਹੜੀ ਸੁਹਾਗਣ ਪਤੀ ਨੂੰ ਭਾ ਗਈ, ਪਤੀ ਨੂੰ ਚੰਗੀ ਲੱਗੀ ਹੈ ਵਾਹਿਗੁਰੂ ਨੂੰ, ਉਹਦੀ ਫਿਰ ਜੈਸੀ ਵੀ ਆਸਾ ਇੱਛਾ ਹੁੰਦੀ ਹੈ, ਉਹ ਪਰਮਾਤਮਾ ਉਹਦੀ ਵੈਸੀ ਹੀ ਖਾਹਸ ਭਾਵਨਾ ਪੂਰੀ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ, ਜਹੇ ਜਹੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜੋ ਜੋ ਕਹੇ ਠਾਕੁਰ ਪੈ ਸੇਵਕ, ਸੋ ਤਤਕਾਲ ਹੋਈ ਆਵੇ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨਾ ਮੈਲੈ ਵਿਸੇ।
ਜੋ ਹਰੀ ਪਰਮਾਤਮਾ ਦੀਆਂ ਇਸਤਰੀਆਂ ਬਣ ਗਈਆਂ, ਜੀਵ ਰੂਪੀ ਇਸਤਰੀਆਂ, ਜਿਨ੍ਹਾਂ ਨੇ ਪਤੀ ਪਰਮਾਤਮਾ ਨੂੰ ਆਪਣਾ ਵਰ ਮਾਲਕ ਬਣਾ ਲਿਆ ਹੈ, ਉਹ ਸਦਾ ਸੁਹਾਗਣ ਹਾਂ, ਨਾ ਫਿਰ ਮਰੇ ਨਾ ਜਾਏ। ਪਰਮਾਤਮਾ ਤਾਂ ਨਾ ਉਹਨੇ ਮਰਨਾ ਹੈ, ਨਾ ਕਿਤੇ ਜਾਣਾ ਹੈ। ਸੋ ਜਿਹਦਾ ਸੰਬੰਧ ਅਕਾਲ ਪੁਰਖ ਦੇ ਨਾਲ ਹੋ ਗਿਆ, ਉਹ ਫਿਰ ਨਾ ਉਹਨੇ ਕਦੀ ਰੰਡੀ ਹੋਣਾ ਹੈ, ਅਤੇ ਨਾ ਫਿਰ ਔਗੁਣਾ ਕਰਕੇ ਉਹਦਾ ਵੇਸ਼ ਹੀ ਮੈਲਾ ਹੋਏਗਾ, ਨਾ ਉਹਦਾ ਮਨ ਮੈਲਾ ਹੋਏਗਾ, ਨਾ ਉਹਦਾ ਲਿਬਾਸ ਮੈਲਾ ਹੋਏਗਾ। ਜਿਸ ਨੇ ਪਤੀ ਪਰਮਾਤਮਾ ਨੂੰ ਆਪਣਾ ਸਾਰਾ ਕੁਝ ਮੰਨ ਲਿਆ ਹੈ,
ਨਾਨਕ ਮੈਂ ਵਰ ਸਾਚਾ ਪਾਵੈ, ਜੁਗ ਜੁਗ ਪ੍ਰੀਤਮ ਤੈਸੇ।
ਸਤਿਗੁਰੂ ਜੀ ਫਰਮਾਉਂਦੇ ਹਨ, ਭਾਈ ਜਿਨ੍ਹਾਂ ਨੂੰ ਸੱਚਾ ਵਰ ਮਾਲਕ ਪਰਮਾਤਮਾ ਪਾ ਗਿਆ ਹੈ, ਉਹ ਫਿਰ ਸਾਰੇ ਯੁਗਾਂ ਵਿੱਚ ਹਰ ਸਮੇਂ ਉਹ ਪ੍ਰੀਤਮ ਪਰਮਾਤਮਾ ਦੇ ਵਰਗੇ ਹੀ ਹੋ ਜਾਂਦੇ ਹਨ।
ਬਾਬਾ ਲਗਨ ਗਨਾਏ ਹੰ ਪੀ ਵੰਜਾ ਸਾਹੁਰੈ ਬਲਰਾਮ ਜੀਓ।
ਹੁਣ ਬੇਨਤੀ ਹੈ ਜਗਿਆਸੂ ਵੱਲੋਂ, ਇਸ ਤਰ੍ਹਾਂ ਆਪਣੇ ਪਿਤਾ ਨੂੰ ਬੱਚੀ ਬੇਨਤੀ ਕਰਦੀ ਹੈ, ਹੇ ਪਿਤਾ ਹੁਣ ਮੇਰਾ ਵੀ ਲਗਨ ਹਿਸਾਬ ਕਿਤਾਬ ਜੋ ਹੈ ਗਿਣਾਏ ਵਿਚਾਰਿਆ ਜਾਵੇ ਵਿਆਹ ਦਾ, ਅਤੇ ਮੈਂ ਵੀ ਹੁਣ ਸਹੁਰੇ ਜਾਵਾਂ। ਇਸੇ ਤਰ੍ਹਾਂ ਹੀ ਜੋ ਜਗਿਆਸੂ ਹੈ, ਜਿਸ ਨੂੰ ਸੋਝੀ ਆ ਗਈ, ਉਹ ਫਿਰ ਬੇਨਤੀ ਕਰਦੀ ਹੈ, ਹੇ ਸਤਿਗੁਰੂ, ਹੇ ਬਾਬਾ, ਹੇ ਸਤਿਗੁਰੂ ਜੀ, ਮੇਰੀ ਪ੍ਰੀਤ ਪ੍ਰਭੂ ਦੇ ਨਾਲ ਲੱਗੇ, ਇਹ ਗਿਣਾਏ ਗਿਣਤੀ ਵਿਚਾਰ ਮੈਨੂੰ ਬਖਸ਼ਿਸ਼ ਕਰ ਦਿਓ, ਮੈਂ ਵੀ ਹੁਣ ਆਪਣੇ ਪਤੀ ਦੇ ਕੋਲ ਸਹੁਰੇ ਘਰ ਜਾਣਾ ਕਰਾਂ।
ਸਾਹਾ ਹੁਕਮ ਰਜਾਏ ਸੋਨਾ ਟਲੈ, ਜੋ ਪ੍ਰਭ ਕਰੈ ਬਲਰਾਮ ਜੀਓ।
ਹੁਣ ਭਾਵੇਂ ਇਹ ਪ੍ਰਮਾਣ ਬਾਹਰ ਲੈ, ਜਿਵੇਂ ਪਹਿਲਿਆਂ ਸਮਾਂ ਵਿੱਚ ਸਾਹੇ ਆਦਿ ਦੀ ਗਿਣਤੀ ਹੁੰਦੀ, ਲਗਨ ਵਿਚਾਰੇ ਜਾਂਦੇ, ਜੋਰ ਗਿਣਤੀਆਂ ਲਾ ਕੇ ਦੱਸਦੇ ਵੀ ਹੁਣ ਆ ਇਸ ਲਗਨ ਵਿੱਚ ਇਹ ਵਿਆਹ ਦੀ ਤਰੀਕ ਜਿਹੜੀ ਹੈ ਇਹ ਠੀਕ ਸੋਧੀ ਗਈ ਹੈ, ਇਸ ਤਰ੍ਹਾਂ ਸੀ। ਸਤਿਗੁਰੂ ਜੀ ਨੇ ਉਹ ਪ੍ਰਮਾਣ ਲਿਆ ਹੈ, ਇੱਕ ਪੱਖ ਦਾ ਪ੍ਰਮਾਣ ਹੈ, ਅਤੇ ਗੁਰਮਤ ਅਨੁਸਾਰ ਵੀ ਗੁਰੂ ਜੀ ਨੇ ਗੁਰਬਾਣੀ ਅੰਦਰ ਹੀ ਬਖਸ਼ਿਆ, ਸਾਹਾ ਗਲਹਿ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ। ਸੋ ਜਿਹੜਾ ਪਰਮਾਤਮਾ ਵੱਲੋਂ ਸਾਹਾ ਵਿਚਾਰਿਆ ਗਿਆ ਹੈ ਇੱਥੋਂ ਚਲੇ ਜਾਣ ਦਾ, ਉਹ ਟਲ ਨਹੀਂ ਸਕਦਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਨਿਣ ਘਾਲੇ ਸਭ ਦਿਵਸ ਸਾਸ, ਨਹਿ ਵਧਣ ਘਟਣ ਤਿਲ ਸਾਰ। ਵੀ ਕਦੋਂ ਇਹਨੇ ਸੰਸਾਰ ਤੋਂ ਜਾਣਾ ਹੈ, ਜਿੰਦ ਵਹੁਟੀ ਮਰਨ ਵਰ ਲੈ ਜੈਸੀ ਪਰਣਾਏ, ਕਦੋਂ ਇਹਨੂੰ ਪਰਣਾ ਕੇ ਲੈ ਜਾਏਗਾ, ਉਹ ਕਿਹੜਾ ਸਮਾਂ ਹੋਏਗਾ, ਉਹ ਕਿਹੜੀ ਥਾਂ ਹੋਏਗੀ, ਉਹ ਕਿਹੜੀ ਵਿਧੀ ਬਣੇਗੀ, ਇਹਦਾ ਕਿਸੇ ਨੂੰ ਪਤਾ ਨਹੀਂ, ਪਰ ਉਹ ਸਮਾਂ ਟਲ ਨਹੀਂ ਸਕਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਇਹ ਸੰਸਾਰ ਤੋਂ ਜਾਣਾ ਹੈ, ਉਹਦਾ ਹੁਕਮ ਜੋ ਉਹਦੀ ਰਜ਼ਾ ਹੈ ਜੋ ਸਾਹਾ ਗਿਣਿਆ ਗਿਆ ਵਿਚਾਰਿਆ ਗਿਆ ਹੈ ਉਹ ਟਲ ਨਹੀਂ ਸਕਦਾ ਹੁੰਦਾ ਉਹੀ ਹੈ ਜੋ ਪ੍ਰਭੂ ਕਰੇ ਜੋ ਵਾਹਿਗੁਰੂ ਕਰਦਾ ਹੈ ਬਲਿਹਾਰ ਜਾਈਏ
ਕਿਰਤ ਪਿਆ ਕਰਤਾ ਕਰ ਪਾਇਆ ਮੀਟ ਨਾ ਸਕੈ ਕੋਈ
ਸੋ ਜੋ ਵੀ ਅਸੀਂ ਕੰਮ ਕੀਤੇ ਕਰਮ ਕੀਤੇ ਉਹਨਾਂ ਅਨੁਸਾਰ ਕਰਤੇ ਨੇ ਸਾਡੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਸਾਡੇ ਹੀ ਕੀਤੇ ਹੋਏ ਕਰਮਾਂ ਅਨੁਸਾਰ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ
ਜਾਨੀ ਨਾਉ ਨਰਹਿ ਨਹੀਂ ਕੇਵਲ ਰਵ ਰਹਿਆ ਤਿਹੋ ਲੋਈ
ਜੋ ਨਹੀਂ ਕੇਵਲ ਸ਼ੁੱਧ ਸਰੂਪ ਸਾਰਿਆਂ ਚੋਂ ਨਰ ਸ੍ਰੇਸ਼ਟ ਹੈ ਪਰਮਾਤਮਾ ਜੋ ਉਹਦਾ ਨਾਮ ਜਪਦੇ ਹਨ ਉਹੀ ਜਾਂਝੀ ਹਨ ਬਰਾਤੀ ਹਨ ਸੰਤ ਜਨ ਗੁਰਸਿੱਖ ਭਗਤ ਸੰਤ ਭਲੇ ਗੁਰਸਿੱਖ ਹੈ ਰਵ ਰਹਿਆ ਤਿਹੁ ਲੋਈ ਉਹ ਪਰਮਾਤਮਾ ਤਿੰਨਾਂ ਲੋਕਾਂ ਵਿੱਚ ਵਿਆਪਕ ਹੈ
ਮਾਏ ਨਿਰਾਸੀ ਰੋਏ ਵਿਛੁੰਨੀ ਬਾਲੀ ਬਾਲੈ
ਸਤਿਗੁਰੂ ਜੀ ਕੈਸਾ ਪ੍ਰਮਾਣ ਦਿੰਦੇ ਹਨ ਕਿਉਂਕਿ ਮਾਇਆ ਹੀ ਇਹ ਜੀਵ ਨੂੰ ਭਰਮਾਉਂਦੀ ਹੈ ਹੁਣ ਜਦੋਂ ਬੱਚੀ ਨੂੰ ਵਿਦਾਇਗੀ ਦੇਈਦੀ ਹੈ ਉਦੋਂ ਫਿਰ ਮਾਂ ਆਪਣੀ ਧੀ ਦੇ ਗਲ ਲਾ ਕੇ ਜਾਂ ਗਲ ਨਾਲ ਲਾ ਕੇ ਰੋਂਦੀ ਹੈ ਵਿਛੋੜੇ ਕਰਕੇ ਵੀ ਹੁਣ ਇਹ ਚੱਲੀ ਹੈ ਇਸੇ ਤਰ੍ਹਾਂ ਹੀ ਜਦੋਂ ਨਾਮ ਜਪਣ ਵਾਲੇ ਸੰਤ ਜਨ ਬਰਾਤੀ ਹੋਏ ਨਾਲ ਉਹ ਸਤਿਗੁਰੂ ਦੀ ਕਿਰਪਾ ਹੋਈ ਉਹਦੇ ਹੁਕਮ ਉਹਦੇ ਰਜ਼ਾ ਦੇ ਵਿੱਚ ਚੱਲਣ ਦੀ ਬਖਸ਼ਿਸ਼ ਪ੍ਰਾਪਤ ਹੋਈ ਉਹ ਵਰਪਤੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਵਿਚੋਲੇ ਸਤਿਗੁਰੂ ਨੇ ਫਿਰ ਜਿਹੜੀ ਮਾਇਆ ਸੀ ਇਹ ਫਿਰ ਮਾਇਆ ਰੋ ਪੈਂਦੀ ਹੈ ਕਿਉਂਕਿ ਨਾਮ ਜਪਣ ਵਾਲਿਆਂ 'ਤੇ ਮਾਇਆ ਦਾ ਅਸਰ ਨਹੀਂ ਹੁੰਦਾ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਅਤੇ ਜਦੋਂ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ ਉਹਦੀ ਜਿਹੜੀ ਮਾਇਆ ਹੈ ਉਹ ਤਾਂ ਉਹਦੇ ਹੁਕਮ ਅੰਦਰ ਹੈ ਮਾਇਆ ਚਿੱਤ ਪਰਮੇਣ ਉਹ ਫਿਰ ਭਰਮਾ ਨਹੀਂ ਸਕਦੀ ਉਹ ਫਿਰ ਇਹਦਾ ਅਖਾੜਾ ਛੱਡ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਬਾਲੀ ਇਹ ਹੁਣ ਜੋ ਜੀਵ ਰੂਪੀ ਇਸਤਰੀ ਹੈ ਸੁਹਾਗਣ ਹੋ ਗਈ ਹੈ ਇਹਦਾ ਬਲ ਹੈ ਆਪਣੇ ਪਤੀ ਦੇ ਨਾਲ ਪ੍ਰੇਮ ਹੈ ਇਸ ਕਰਕੇ ਹੁਣ ਮੇਰਾ ਇੱਥੇ ਜ਼ੋਰ ਨਹੀਂ ਚੱਲੇਗਾ
ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਤਬ ਚੇਤੇ
ਜੋ ਸਤਿਗੁਰੂ ਜੀ ਫਰਮਾਉਂਦੇ ਹਨ ਜਿਹੜੇ ਸੱਚੇ ਸ਼ਬਦ ਦੇ ਨਾਲ ਜੁੜੇ ਹਨ ਸਰੂਪ ਰੂਪੀ ਮਹਿਲ ਵਿੱਚ ਉਹਨਾਂ ਨੂੰ ਸਦਾ ਹੀ ਸੁੱਖ ਪ੍ਰਾਪਤ ਹੁੰਦਾ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹਮੇਸ਼ਾ ਪ੍ਰਭੂ ਨੂੰ ਯਾਦ ਕਰਦੇ ਹਨ
ਬਾਬੁਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ
ਹੁਣ ਜਿਸ ਬੀਬੀ ਦਾ ਵਿਆਹ ਦੂਰ ਹੋ ਜਾਵੇ ਦੂਸਰੇ ਦੇਸ਼ ਵਿੱਚ ਹੋ ਜਾਵੇ ਉਹ ਫਿਰ ਛੇਤੀ ਵਾਪਸ ਮੁੜ ਕੇ ਨਹੀਂ ਆਉਂਦੀ ਇਸੇ ਤਰ੍ਹਾਂ ਹੀ ਬਾਬਲ ਪਤੀ ਪਰਮਾਤਮਾ ਨੇ ਜਾਂ ਬਾਬਲ ਕਹੀਏ ਸਤਿਗੁਰੂ ਨੇ ਸੋ ਬਹੁਤ ਦੂਰ ਵਿਆਹ ਦਿੱਤੀ ਹੈ ਜੋ ਸਹੁਰਾ ਘਰ ਹੈ ਪਰਲੋਕ ਰੂਪੀ ਸਹੁਰਾ ਘਰ ਉਹ ਐਸਾ ਹੈ ਉੱਥੋਂ ਮੁੜ ਕੇ ਫਿਰ ਉਹ ਨਹੀਂ ਆਉਂਦੀ ਭਾਵ ਹੈ ਕਿ ਦੁਬਾਰਾ ਉਹਦਾ ਇਸ ਲੋਕ ਅੰਦਰ ਜਨਮ ਨਹੀਂ ਹੁੰਦਾ ਮਰਨ ਨਹੀਂ ਹੁੰਦਾ ਇਸ ਤੋਂ ਰਹਿਤ ਹੋ ਜਾਂਦੀ ਹੈ
ਰਹਿਸੀ ਵੇਖ ਹਦੂਰ ਤੇਰ ਰਾਵੀ ਕਰ ਸੋਹੀਐ ਬਲਰਾਮ ਜੀਓ
ਉਹ ਫਿਰ ਹਮੇਸ਼ਾ ਹੀ ਆਪਣੇ ਪਤੀ ਪਰਮਾਤਮਾ ਨੂੰ ਆਪਦੇ ਨੇੜੇ ਆਪਦੇ ਕੋਲ ਵੇਖ ਕੇ ਆਨੰਦ ਰਹਿੰਦੀ ਹੈ ਖੁਸ਼ ਰਹਿੰਦੀ ਹੈ ਉਹਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਦੀ ਹੈ ਸੱਚਖੰਡ ਰੂਪੀ ਘਰ ਦੇ ਵਿੱਚ ਉਹ ਸਦਾ ਹੀ ਸੋਭਨੀਕ ਹੈ ਬਲਿਹਾਰ ਜਾਈਏ ਵਾਹਿਗੁਰੂ ਤੋਂ
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਧਾਨੇ
ਜਿਹਨੇ ਸੱਚੇ ਪਤੀ ਪਰਮਾਤਮਾ ਨੂੰ ਲੋੜੀ ਚਾਹਿਆ ਹੈ ਵਾਹਿਗੁਰੂ ਫਿਰ ਉਹਨਾਂ ਨੂੰ ਪਰਮਾਤਮਾ ਦੇ ਨਾਲ ਆਪਣੇ ਸਰੂਪ ਦੇ ਨਾਲ ਜੋੜ ਦਿੰਦਾ ਹੈ। ਉਹਦੀ ਹੀ ਮਤ ਪੂਰੀ ਹੈ, ਉਹ ਸਾਰਿਆਂ ਕਰਕੇ ਸਤਿਕਾਰਯੋਗ ਪ੍ਰਧਾਨ ਹੈ, ਮੁਖੀ ਹੈ।
ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ।
ਸੋ ਸੱਚਖੰਡ ਰੂਪੀ ਅਸਥਾਨ ਸੁਹੇਲਾ ਸੁਖਦਾਈ ਹੈ, ਉਹਦੀ ਪ੍ਰਾਪਤੀ ਕਰਕੇ ਚੰਗੇ ਕਰਮਾਂ ਦੇ ਸੰਯੋਗ ਕਰਕੇ ਸਾਧ ਸੰਗਤ ਰੂਪੀ ਥਾਨ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੂੰ ਸਤਸੰਗਤ ਰੂਪੀ ਥਾਂ ਦੀ ਪ੍ਰਾਪਤੀ ਹੋਈ ਹੈ, ਉਹਨਾਂ ਨੂੰ ਹੀ ਸਰੂਪ ਰੂਪੀ ਥਾਂ ਦੀ, ਸੱਚਖੰਡ ਰੂਪੀ ਥਾਂ ਦੀ ਪ੍ਰਾਪਤੀ ਹੁੰਦੀ ਹੈ। ਪਰ ਇਹ ਚੰਗੇ ਕਰਮਾਂ ਦੇ ਸੰਯੋਗ ਕਰਕੇ ਹੀ ਇਹ ਮੇਲ ਹੁੰਦਾ ਹੈ। ਜਿਨ੍ਹਾਂ ਨੇ ਚੰਗੇ ਗੁਣ ਧਾਰੇ, ਗੁਣਵੰਤੀ ਗੁਰ ਗਿਆਨੇ, ਗੁਰੂ ਦਾ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੁੱਲੈ ਫਿਰ ਭਾਏ।
ਫਿਰ ਜਿਹੜੀ ਜੀਵ ਰੂਪੀ ਇਸਤਰੀ ਪਤੀ ਨੂੰ ਭਾ ਗਈ, ਉਹੀ ਭਾਉਂਦੀ ਹੈ ਜੋ ਸੱਚ ਬੋਲਦੀ ਹੈ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਜਿਨ੍ਹਾਂ ਕੋਲ ਸੱਤ ਹੈ, ਸੰਤੋਖ ਹੈ, ਸਦਾ ਸੱਚ ਬੁੱਲਦੀ ਰੂਪੀ ਪੱਲੇ ਵਿੱਚ ਜਿਨ੍ਹਾਂ ਦੇ ਹੈ, ਜੋ ਸੱਚ ਬੋਲਦੇ ਹਨ, ਉਹੀ ਪਤੀ ਪਰਮਾਤਮਾ ਵਾਹਿਗੁਰੂ ਨੂੰ ਪਾਉਂਦੇ ਹਨ।
ਨਾਨਕ ਵਿਛੁੜੇ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ।
ਸਤਿਗੁਰੂ ਜੀ ਸ਼ਬਦ ਦੀ ਸਮਾਪਤੀ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਫਿਰ ਜਿਨ੍ਹਾਂ ਨੂੰ ਗੁਰੂ ਦੀ ਮਤ ਪ੍ਰਾਪਤ ਹੋਈ, ਗੁਰ ਕੀ ਮਤ ਜੀ ਆਈ ਕਾਰ, ਉਹ ਫਿਰ ਪ੍ਰਭੂ ਦੇ ਅੰਕ ਗੋਦ ਵਿੱਚ ਸਰੂਪ ਵਿੱਚ ਸਮਾ ਜਾਂਦੇ ਹਨ। ਫਿਰ ਦੁਬਾਰਾ ਉਹਨਾਂ ਦਾ ਕਦੀ ਵਿਛੋੜਾ ਨਹੀਂ ਹੁੰਦਾ, ਅਤੇ ਨਾ ਹੀ ਉਹਨਾਂ ਨੂੰ ਫਿਰ ਜਨਮ ਮਰਨ ਦਾ ਕਦੀ ਦੁੱਖ ਹੁੰਦਾ ਹੈ। ਸੋ ਭਾਵੇਂ ਸ਼ਬਦ ਦੇ ਭਾਵ ਬੜੇ ਹੀ ਡੂੰਘੇ ਸਨ, ਵਿਆਖਿਆ ਵਾਸਤੇ ਬਹੁਤ ਸਮਾਂ ਚਾਹੀਦਾ ਸੀ, ਪਰ ਫਿਰ ਵੀ ਅੱਖਰੀ ਅਰਥ, ਕਿਉਂਕਿ ਹਰ ਇੱਕ ਇੱਕ ਗੱਲ ਦੇ ਭੇਦ ਨੂੰ ਖੁੱਲ੍ਹਣ ਵਾਸਤੇ ਸਮੇਂ ਦੀ ਲੋੜ ਹੁੰਦੀ ਹੈ, ਪਰ ਸਮਾਂ ਸੀਮਤ, ਇਸ ਕਰਕੇ ਸੰਖੇਪ ਦੇ ਵਿੱਚ ਜੋ ਅੱਖਰੀ ਅਰਥ ਹਨ ਉਹਨਾਂ ਦੀ ਹੀ ਵਿਚਾਰ ਹੋ ਸਕੀ ਹੈ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਗੁਰਸੇਵਾ ਫਲ ਸੁਫਲ ਫਲਨ ਦੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਭਾਦਰੋ ਸੁਦੀ ਏਕਮ 14 ਸਤੰਬਰ ਨੂੰ ਬੜੇ ਉਤਸ਼ਾਹ ਦੇ ਨਾਲ ਹਰਿਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਅਵਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ 29 ਅਕਤੂਬਰ ਨੂੰ ਹੈ, ਜੋ ਆਪਾਂ ਹਰ ਸਾਲ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਹਾਂ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ 350ਵਾਂ ਅਵਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ ਪੋਸ ਦੀ 7ਵੀਂ 5 ਜਨਵਰੀ 2017 ਵਿੱਚ ਆ ਰਿਹਾ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਾਰੇ ਸੰਸਾਰ ਦੀਆਂ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਅਸੀਂ ਵੱਧ ਤੋਂ ਵੱਧ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆ ਕੇ ਹਾਜ਼ਰੀਆਂ ਭਰੀਏ, ਤਨ ਮਨ ਧਨ ਦੇ ਨਾਲ ਸੇਵਾ ਕਰੀਏ, ਕਿਉਂਕਿ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਇਹ ਬਹੁਤ ਵਧੀਆ ਸੁਭਾਗ ਸਮਾਂ ਸਾਡੇ ਜੀਵਨ ਵਿੱਚ ਆ ਰਿਹਾ ਹੈ। ਦੁਬਾਰਾ ਇਹ ਸਮਾਂ ਸਾਨੂੰ ਮੁਸ਼ਕਲ ਹੀ ਮਿਲੇਗਾ, ਇਸ ਵਾਸਤੇ ਇਹ ਸਮੇਂ ਦੀ ਜਿਹੜੇ ਸੰਭਾਲ ਕਰਨਗੇ, ਵੱਧ ਤੋਂ ਵੱਧ ਤਨ ਮਨ ਧਨ ਨਾਲ ਸੇਵਾ ਕਰਨਗੇ, ਤਖ਼ਤ ਪਟਨਾ ਸਾਹਿਬ ਹਾਜ਼ਰੀਆਂ ਭਰਨਗੇ, ਦਸ਼ਮੇਸ਼ ਪਿਤਾ ਦੀਆਂ ਵਧੇਰੇ ਖੁਸ਼ੀਆਂ ਅਸੀਸਾਂ ਬਖਸ਼ਾਂ ਪ੍ਰਾਪਤ ਹੋਣਗੀਆਂ। ਉਹਨਾਂ ਦੀਆਂ ਹੀ ਬਖਸ਼ੀਆਂ ਹੋਈਆਂ ਦਾਤਾਂ ਹਨ, ਉਹਨਾਂ ਦੀ ਬਖਸ਼ੀ ਹੋਈ ਸਰਦਾਰੀ ਹੈ, ਉਹਨਾਂ ਦਾ ਬਖਸ਼ਿਆ ਹੋਇਆ ਮਾਣ ਸਨਮਾਨ ਹੈ ਸਾਡੇ ਕੋਲ। ਅਸੀਂ ਉਸ ਮਾਣ ਸਨਮਾਨ ਦਾ ਸਤਿਕਾਰ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪਹਿ ਮੇਲੇ,
ਸਤ ਸੰਤੋਖ ਸਦਾ ਸੱਚ ਪੱਲੈ, ਸੱਚ ਬੋਲੈ ਪਿਰ ਭਾਏ, ਨਾਨਕ ਵਿਛੁੜ ਨਾ ਦੁਖ ਪਾਏ, ਗੁਰਮਤ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।